ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਵਾਨ ਨਾ ਤਿਸ ਮਰਨ ਨਾ ਆਵਣ ਜਾਣ ਸਹਿਜ ਮਿਲੈ ਮਿਲਿਆ ਪਰਵਾਨ ਨਾ ਤਿਸ ਮਰਨ ਨਾ ਆਵਣ ਜਾਣ ਠਾਕੁਰ ਮਹਿ ਦਾਸ ਦਾਸ ਮਹਿ ਸੋਏ ਜਹ ਦੇਖਾ ਤਹ ਅਵਰ ਨਾ ਕੋਏ ਗੁਰਮੁਖ ਭਗਤ ਸਹਿਜ ਘਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਗੁਰਮੁਖ ਭਗਤ ਸਹਿਜ ਘਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੇ ਸਾਜੇ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀ, ਆਪ ਧੰਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ ਤਥਾ ਘਰਾਂ ਵਿੱਚ ਅਤੇ ਗੁਰਦੁਆਰੇ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਧਰ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਸੰਗਤ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਿੱਧਾਂ ਦੇ ਨਾਲ ਕਈ ਵਾਰ ਪ੍ਰਸ਼ਨੋਤਰੀ ਹੋਈ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਿੱਧਾਂ ਨੂੰ ਉਹਨਾਂ ਦੇ ਸਵਾਲਾਂ ਦਾ ਜਵਾਬ ਦੇ ਕੇ ਉਹਨਾਂ ਦੀ ਤਸੱਲੀ ਕਰਵਾਉਂਦੇ ਰਹੇ। ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਵੀ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕੀਤਾ ਸੀ ਕਹਿਣ ਲੱਗੇ ਮਹਾਰਾਜ ਪਰਮਾ ਨੇਕ ਕੌਣ ਹੈ ਮਿਲਿਆ ਹੋਇਆ ਕੌਣ ਹੈ ਤਾਂ ਗਰੀਬ ਨਿਵਾਜ ਗੁਰੂ ਨਾਨਕ ਸਾਹਿਬ ਜੀ ਨੂੰ ਅੱਗੋਂ ਉੱਤਰ ਦਿੱਤਾ ਸੀ ਕਹਿਣ ਲੱਗੇ ਸਿੱਧੋ ਜਿਨ੍ਹਾਂ ਦੇ ਅੰਦਰ ਸਹਿਜ ਹੈ ਜਿਨ੍ਹਾਂ ਦੇ ਅੰਦਰ ਟਿਕਾਓ ਹੈ ਉਹੀ ਪਰਮੇਸ਼ੁਰ ਨਾਲ ਮਿਲੇ ਹੋਏ ਨੇ ਉਹੀ ਪਰਮੇਸ਼ੁਰ ਦੇ ਦਰ ਪ੍ਰਵਾਨ ਨੇ ਸਿੱਧਾਂ ਨੇ ਬੇਨਤੀ ਕੀਤੀ ਮਹਾਰਾਜ ਸਹਿਜ ਦੀ ਪ੍ਰਾਪਤੀ ਕਿਵੇਂ ਹੋਵੇ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਰਹਾਉ ਦੀ ਪੰਕਤੀਆਂ ਵਿੱਚ ਜ਼ਿਕਰ ਕੀਤਾ ਗੁਰਮੁਖ ਭਗਤ ਸਹਿਜ ਘਰ ਪਾਈਆ ਹਜ਼ੂਰ ਕਹਿਣ ਲੱਗੇ ਸਿੱਧੋ ਗੁਰੂ ਦੀ ਸ਼ਰਨ ਵਿੱਚ ਆਇਆ ਗੁਰੂ ਦੀ ਰਾਹੀਂ ਸਹਿਜ ਘਰ ਦੀ ਪ੍ਰਾਪਤੀ ਹੁੰਦੀ ਹੈ ਔਰ ਨਾਲ ਹਜ਼ੂਰ ਨੇ ਇਹ ਵੀ ਦਰਸਾਇਆ ਕਿ ਬਹੁਤਾ ਪੜ੍ਹਨ ਦੇ ਨਾਲ ਸਹਿਜ ਪ੍ਰਾਪਤ ਨਹੀਂ ਹੁੰਦਾ ਔਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪੱਥਰਾਂ ਦੀ ਪੂਜਾ ਕੀਤਿਆ ਇਸੇ ਤਰ੍ਹਾਂ ਹੱਥ ਕੀਤਿਆ ਤੀਰਥਾਂ 'ਤੇ ਨਿਵਾਸ ਕੀਤਿਆ ਜਾਂ ਸੰਨਿਆਸੀ ਬਣ ਕੇ ਜੰਗਲਾਂ ਵਿੱਚ ਭਰਮਣ ਕਰਨ ਨਾਲ ਵੀ ਸਹਿਜ ਦੀ ਪ੍ਰਾਪਤੀ ਨਹੀਂ ਹੁੰਦੀ ਸਹਿਜ ਦੀ ਪ੍ਰਾਪਤੀ ਤਾਂ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ ਸਤਸੰਗ ਜੀ ਇੱਕ ਹੱਠ ਮਾਰਗ ਹੈ ਇੱਕ ਸਹਿਜ ਮਾਰਗ ਹੈ ਹੱਠ ਮਾਰਗ ਦੇ ਵਿੱਚ ਕਈ ਮਨੁੱਖ ਹੱਠ ਕਰਕੇ ਆਪਣਾ ਧਿਆਨ ਲਾਉਂਦੇ ਨੇ ਜਾਂ ਉਹ ਹੱਠ ਕਰਕੇ ਕਰਮ ਕਾਂਡ ਕਰਦੇ ਨੇ ਵਿਦਵਾਨਾਂ ਨੇ ਇਸ ਨੂੰ ਕੀੜੀ ਮਾਰਗ ਦਰਸਾਇਆ ਕੀੜੀ ਮਾਰਗ ਜਿਵੇਂ ਕੀੜੀ ਬਹੁਤ ਧੀਮੀ ਚਾਲ ਦੇ ਨਾਲ ਚੱਲਦੀ ਹੈ ਉਹ ਆਪਣੀ ਮੰਜ਼ਿਲ 'ਤੇ ਪਹੁੰਚਦੀ ਤਾਂ ਹੈ ਪਰ ਉਹਨੂੰ ਪਹੁੰਚਣ ਦੇ ਵਿੱਚ ਬਹੁਤ ਸਮਾਂ ਲੱਗ ਜਾਂਦਾ ਦੂਸਰਾ ਹੈ ਸਹਿਜ ਮਾਰਗ ਜਿਸ ਦੇ ਬਾਬਤ ਵਿਦਵਾਨਾਂ ਨੇ ਕਿਹਾ ਇਹ ਪੰਛੀ ਮਾਰਗ ਹੈ ਸਤਸੰਗ ਜੀ ਜਿਵੇਂ ਪੰਛੀ ਉਡਾਰੀ ਮਾਰ ਕੇ ਦਰਖਤ ਦੀ ਟੀਸੀ 'ਤੇ ਜਾ ਪਹੁੰਚਦਾ ਹੈ ਇਸੇ ਤਰ੍ਹਾਂ ਜਿਹੜੇ ਸਹਿਜ ਮਾਰਗ ਵਿੱਚ ਚੱਲਦੇ ਨੇ ਉਹ ਮਾਲਕ ਦੇ ਦਰ ਛੇਤੀ ਪ੍ਰਵਾਨ ਹੋ ਜਾਂਦੇ ਨੇ ਉਹਨਾਂ ਨੂੰ ਪਰਮੇਸ਼ੁਰ ਦਾ ਮਿਲਾਪ ਛੇਤੀ ਪ੍ਰਾਪਤ ਹੁੰਦਾ ਹੈ, ਪਰ ਜਿਹੜੇ ਹੱਥ ਮਾਰਗ ਕਿਹੜੀ ਮਾਰਗ 'ਤੇ ਚੱਲਦੇ ਨੇ ਉਹਨਾਂ ਨੂੰ ਸਮਾਂ ਲੱਗਦਾ ਹੈ। ਤੋ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਸਾਨੂੰ ਪਖੰਡਵਾਦ ਤੋਂ ਰਹਿਤ ਕੀਤਾ ਹੈ, ਕਰਮ ਕਾਂਡਾਂ ਤੋਂ ਬਚਣ ਦਾ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਨਾਲ ਹਜ਼ੂਰ ਨੇ ਕਿਹਾ ਭਾਈ ਨਾਮ ਜਪਿਆ ਕਰੋ ਤੇ ਪਰਮੇਸ਼ਰ ਦਾ ਭਾਉ ਆਪਣੇ ਮਨ ਵਿੱਚ ਰੱਖੋ। ਜਦੋਂ ਪਰਮੇਸ਼ਰ ਦਾ ਭਾਉ ਸਾਡੇ ਮਨ ਵਿੱਚ ਹੋਵੇਗਾ, ਗੁਰਮੁਖੋ ਉਦੋਂ ਨਾਮ ਜਪਦੇ ਆ ਸਾਡੇ ਅੰਦਰ ਹੰਕਾਰ ਪੈਦਾ ਨਹੀਂ ਹੋਵੇਗਾ। ਪਰ ਜਦੋਂ ਅਸੀਂ ਪਰਮੇਸ਼ਰ ਦੇ ਭਾਉ ਤੋਂ ਰਹਿਤ ਹੋ ਜਾਂਦੇ ਹਾਂ, ਕਈ ਵਾਰ ਨਾਮ ਜਪਦਿਆਂ ਜਪਦਿਆਂ ਵੀ ਹੰਕਾਰ ਘੇਰ ਲੈਂਦਾ, ਹਉਮੈ ਘੇਰ ਲੈਂਦੀ ਹੈ ਕਿ ਮੈਂ ਇੰਨੇ ਵਜੇ ਉੱਠਦਾ ਹਾਂ, ਇੰਨੇ ਪਾਠ ਕਰਦਾ ਹਾਂ, ਇੰਨਾ ਸਿਮਰਨ ਕਰਦਾ ਹਾਂ। ਬੰਦਾ ਹਉਮੈ ਵਿੱਚ ਫਸ ਕੇ ਆਪਣਾ ਸਾਰਾ ਕੁਛ ਗਵਾ ਲੈਂਦਾ ਹੈ। ਆਓ ਸਤਿਗੁਰੂ ਜੀ ਨੇ ਜੋ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਆਪਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ।
ਸਤਸੰਗ ਜੀ, ਰਾਗ ਤਨਾਸਰੀ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 686 ਤੇ ਸੁਭਾਉ ਮਾਨ ਹੈ।
ਸਹਿਜ ਮਿਲੈ ਮਿਲਿਆ ਪਰਵਾਨ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਸਿੱਧੋ, ਜਿਨ੍ਹਾਂ ਨੂੰ ਸਹਿਜ ਮਿਲਿਆ, ਜਿਹੜੇ ਸਹਿਜ ਵਿੱਚ ਮਿਲ ਗਏ, ਜਿਨ੍ਹਾਂ ਦਾ ਮਨ ਬਿਰਤੀ ਦਾ ਖੰਡਾਓ ਖਤਮ ਹੋ ਗਿਆ, ਮਨ ਟਿਕ ਗਿਆ, ਮਿਲਿਆ ਪ੍ਰਵਾਨ, ਉਹ ਪਰਮੇਸ਼ਰ ਦੇ ਨਾਲ ਮਿਲੇ ਹੋਏ ਪਰਮਾਨੀਕ ਹਨ।
ਨਾ ਤਿਸ ਮਰਨ ਨਾ ਆਵਣ ਜਾਣ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੂੰ ਸਹਿਜ ਮਿਲਿਆ ਤੇ ਪ੍ਰਭੂ ਦੇ ਦਰ ਪ੍ਰਵਾਨ ਹੋਏ ਨੇ, ਸਤਸੰਗਤ ਜੀ ਉਹਨਾਂ ਨੂੰ ਨਾ ਮੌਤ ਮਾਰ ਸਕਦੀ ਹੈ, ਨਾ ਹੀ ਉਹਨਾਂ ਨੂੰ ਆਤਮਿਕ ਮੌਤ ਮਾਰਦੀ ਹੈ, ਨਾ ਹੀ ਫਿਰ ਉਹ ਜਨਮ ਲੈ ਕੇ ਆਉਂਦੇ ਨੇ ਤੇ ਨਾ ਹੀ ਮਰ ਕੇ ਜਾਂਦੇ ਨੇ, ਅਥਵਾ ਵਾਸ਼ਨਾ ਕਰਕੇ ਹੀ ਬੰਦਾ ਆਉਂਦਾ ਤੇ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਵਾਸ਼ਨਾ ਵੱਧਦਾ ਆਵੇ ਜਾਵੇ, ਵਾਸ਼ਨਾ ਦੇ ਕਰਕੇ ਹੀ ਮਨੁੱਖ ਆਉਂਦਾ ਤੇ ਜਾਂਦਾ ਹੈ, ਵੱਖ ਵੱਖ ਜੂਨਾਂ ਦਾ ਭਰਮਣ ਕਰਦਾ, ਜਿਹਦੇ ਬਾਬਤ ਭਗਤ ਤਰਲੋਚਨ ਜੀ ਨੇ ਰਾਗ ਗੋਜਰੀ ਵਿੱਚ ਵੀ ਕਥਨ ਕੀਤਾ ਹੈ। ਭਗਤ ਜੀ ਨੇ ਅੰਤ ਸਮੇਂ ਦਾ ਜ਼ਿਕਰ ਕੀਤਾ ਕਿ ਅੰਤ ਸਮੇਂ ਜਿੱਥੇ ਕਿਸੇ ਦੀ ਸੁਰਤ ਜੁੜਦੀ ਹੈ ਉਹੋ ਜੀ ਉਹਨੂੰ ਜੂਨ ਪ੍ਰਾਪਤ ਹੁੰਦੀ ਹੈ। ਪਰ ਗੁਰਮੁਖੋ ਜਿਨ੍ਹਾਂ ਦੀ ਸੁਰਤ ਅੰਤ ਸਮੇਂ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਵਿੱਚ ਜੁੜ ਜਾਂਦੀ ਹੈ, सतगुरु जी कहंदे ओ आवागमन दे चक्कर तो रहत हो जांदे ने, ओ जन्म ला के आउंदे नहीं मर के जांदे नहीं।
ठाकुर मह दास दास मह सोए।
पुछया महाराज उन्हां दी निशानी की है, ता सच्चे पातशाह जी कहंदे ठाकुर मह दास दास मह सोए। ओ दास ओ सेवक मालक विच अभेद हो गए, ते मालक उन्हां सेवकां विच अभेद हो गया। हर हर जन दुई एक है, बेब विचार कछ ना है। जल ते उपज तरंग ज्यों जल ही दिखा समाहे। जिवें पानी दे बोबले पानी तो पैदा हुंदे ने, आखिर पानी विच समा जांदे ने, इस तरह हरी ते हरी दे सेवक परमेश्वर दे प्यारे इको ही रूप हन। सतसंगत जी, मेरी पीरी दे मालक साहिब श्री गुरु हरगोबिंद साहब सच्चे पातशाह जी ने बाबा बिधी चंद साहब जी नूं कहा सी, तोर मोर मह भेद न काई, तुहाडे विच ते मेरे विच कोई फर्क नहीं। बिधी चंद छीना गुरु का सीना। सच्चे पातशाह जी ने बाबा बिधी चंद साहब जी नूं अपना सीना अपना दिल बना लिया, ते नाल फिर बचन कीते सन गुरसिख नाम रहे अब दोई। गुरु ते गुरु का सिख ए दो ही नाम हुण रहणगे। दसवें जामे दे विच आप पंजां नूं अमृत दी दात दित्ती, फिर आप पंजां प्यारियां दे पासों अमृत दी दात प्राप्त कीती, ते भाई गुरदास सिंह जी ने कथन कीता वाहू वाहू गोबिंद सिंह आपी गुरचेला। आप ही सतगुरु कलगीधर पातशाह जी गुरु स्वरूप हैं, ते आप ही दास बन के सेवक बन के पंजां दे पासों अमृत दी दात प्राप्त करते हैं। इत्थे गुरु ते चेले दा गुरु ते सिख दा जिहड़ा धर्म सी उह सच्चे पातशाह जी ने दूर किया। गुरु रामदास पातशाह जी ने भी जिक्र किया राग आसा अंदर। सतगुरु पातशाह जी कहंदे ने गुरु सिख सिख गुरु है, एको गुरु उपदेश चलाए। सतसंगत जी, गुरु सिख स्वरूप है ते सिख गुरु स्वरूप है। सिख विच ते गुरु दे विच सतगुरु जी ने कोई अंतर नहीं रहन दिता, पर किहड़े सिख विच जिहड़ा अमृत वेले उठ के इशनान करके वाहिगुरु गुरमंत्र विच जुड़ जांदा है, नितनेम करदा है, वाहिगुरु नूं कदे विसारदा नहीं, चुगली निंदिया ईरखा तो बचिया होया है, सतगुरु जी कहंदे सिख गुरु दा रूप है। कलगीधर पातशाह जी ने जिक्र कीता सी इन पंचन मह मेरे वासा। सतगुरु कलगीधर पातशाह जी कहन लगे ए पंज प्यारे मेरा ही स्वरूप हन, मेरे विच ते इन्हां दे विच कोई अंतर नहीं। गुरु हरगोबिंद साहब जी ने बाबा बिधी चंद साहब जी नूं कहा सी, बाबा जी जिहड़े तुहाडे ते मेरे विच अंतर समझणगे ਉਹਨਾਂ ਨੂੰ ਗੁਰਸਿੱਖੀ ਪ੍ਰਾਪਤ ਨਹੀਂ ਹੋਵੇਗੀ। ਠਾਕੁਰ ਮਹੀਂ ਦਾਸ, ਦਾਸ ਮਹੀਂ ਸੂਏ, ਮਾਲਕ ਸੇਵਕਾਂ ਦੇ ਅੰਦਰ ਵੱਸਦਾ ਹੈ ਤੇ ਸੇਵਕ ਮਾਲਕ ਦੇ ਨਾਲ ਇੱਕ ਨਿੱਕ ਹਨ।
ਜਹ ਦੇਖਾ ਤਹ ਅਵਰ ਨਾ ਕੋਈ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਪਰਮੇਸ਼ੁਰ ਨਾਲ ਇੱਕ ਨਿੱਕ ਹੋਏ ਨੇ ਸਤਸੰਗਾਂ ਜੀ, ਉਹ ਜਿੱਥੇ ਵੀ ਵੇਖਦੇ ਨੇ ਉੱਥੇ ਪਰਮੇਸ਼ੁਰ ਨੂੰ ਤੱਕਦੇ ਨੇ। ਪਰਮੇਸ਼ੁਰ ਤੋਂ ਬਗੈਰ ਉਹਨਾਂ ਨੂੰ ਹੋਰ ਕੋਈ ਦੂਜਾ ਦਿਸਦਾ ਨਹੀਂ।
ਗੁਰਮੁਖ ਭਗਤ ਸਹਿਜ ਘਰ ਪਾਈਐ।
ਗੁਰੂ ਦੇ ਸਨਮੁਖ ਹੋ ਕੇ ਭਗਤੀ ਦੀ ਦਾਤ ਅਤੇ ਸਹਿਜ ਘਰ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੀ ਸ਼ਰਨ ਆ ਕੇ ਮਨੁੱਖ ਗੁਰੂ ਸ਼ਬਦ ਨਾਲ ਜੁੜ ਕੇ ਗੁਰ ਸ਼ਬਦ ਦਾ ਅਭਿਆਸੀ ਬਣ ਕੇ ਭਗਤੀ ਕਰਦਾ ਹੈ ਤੇ ਸਤਸੰਗਾਂ ਜੀ ਭਗਤੀ ਦੁਆਰਾ ਸਹਿਜ ਘਰ ਦੀ ਪ੍ਰਾਪਤੀ ਹੁੰਦੀ ਹੈ, ਟਿਕਾਓ ਪ੍ਰਾਪਤ ਹੁੰਦਾ ਹੈ।
ਬਿਨਾ ਗੁਰ ਭੇਟੇ ਮਰ ਆਈਐ ਜਾਈਐ।
ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਗੁਰੂ ਦੇ ਮਿਲਾਪ ਤੋਂ ਬਗੈਰ ਮਨੁੱਖ ਦਾ ਜਨਮ ਲੈ ਕੇ ਆਉਣਾ ਤੇ ਮਰ ਕੇ ਚਲੇ ਜਾਣਾ ਇਹ ਬਣਿਆ ਰਹਿੰਦਾ ਹੈ। ਜਿੰਨਾ ਚਿਰ ਸ਼ਬਦ ਗੁਰੂ ਦਾ ਮਿਲਾਪ ਨਹੀਂ ਹੁੰਦਾ, ਜਿੰਨਾ ਚਿਰ ਸਹਿਜ ਦੀ ਪ੍ਰਾਪਤੀ ਨਹੀਂ ਹੁੰਦੀ, ਉਹਨਾਂ ਚਿਰ ਸਤਸੰਗਾਂ ਜੀ ਇਹ ਚੱਕਰ ਨਹੀਂ ਮਿਟਦਾ, ਜਿਸ ਨੂੰ ਅਸੀਂ ਆਵਾਗਾਉਣ ਦਾ ਚੱਕਰ ਕਹਿ ਦਿੰਦੇ ਹਾਂ। ਆਉਣਾ ਜਾਣਾ ਬਣਿਆ ਹੀ ਰਹਿੰਦਾ ਹੈ ਜਿੰਨਾ ਚਿਰ ਪੂਰੇ ਗੁਰੂ ਦਾ ਮਿਲਾਪ ਨਾ ਹੋਵੇ।
ਰਾਮ
ਦੇ ਕੇ ਹਜ਼ੂਰ ਫਰਮਾਉਂਦੇ ਹਨ,
ਸੋ ਗੁਰ ਕਰੋ ਜੇ ਸਾਚ ਦ੍ਰਿੜਾਵੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਉਸ ਗੁਰੂ ਨੂੰ ਗੁਰੂ ਧਾਰਨ ਕਰਦਾ ਹਾਂ ਜਿਹੜਾ ਮੈਨੂੰ ਸੱਚ ਦ੍ਰਿੜ ਕਰਵਾਵੇ। ਅਥਵਾ ਤੁਸੀਂ ਵੀ ਭਾਈ ਉਹ ਗੁਰੂ ਧਾਰਨ ਕਰਿਓ ਜਿਹੜਾ ਤੁਹਾਨੂੰ ਸੱਚ ਦ੍ਰਿੜ ਕਰਵਾ ਦੇਵੇ, ਸੱਚ ਦੀ ਦਾਤ ਦੇਵੇ, ਸੱਚ ਬੋਲਣ ਦਾ ਤੁਹਾਨੂੰ ਹੀਆ ਬਖਸ਼ਿਸ਼ ਕਰੇ। ਐਸੇ ਗੁਰੂ ਨੂੰ ਧਾਰਨ ਕਰੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਐ ਸਿੱਧੇ ਤੁਸਾਂ ਭਾਵੇਂ ਗੋਰਖ ਨੂੰ ਗੁਰੂ ਧਾਰਨ ਕੀਤਾ, ਪਰ ਮੈਂ ਤਾਂ ਸ਼ਬਦ ਗੁਰੂ ਦਾ ਪੁਜਾਰੀ ਹਾਂ, ਸ਼ਬਦ ਗੁਰੂ ਨਾਲ ਜੁੜਿਆ ਹਾਂ, ਸ਼ਬਦ ਗੁਰੂ ਸੱਚ ਦ੍ਰਿੜ ਕਰਵਾਉਂਦਾ ਹੈ, ਸੱਚ ਨਾਲ ਮਿਲਾਪ ਵੀ ਕਰਵਾਉਂਦਾ। ਇਸੇ ਕਰਕੇ ਕਿਸੇ ਕਵੀ ਨੇ ਜ਼ਿਕਰ ਕੀਤਾ ਹੈ, ਗੁਰੂ ਦੀ ਜੇ ਲੋੜ ਹੋਵੇ ਗੁਰੂ ਭੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੀ ਲਾਲ ਜੀ। ਜੇ ਗੁਰੂ ਦੀ ਲੋੜ ਹੈ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਵਰਗਾ ਹੋਣਾ ਚਾਹੀਦਾ ਹੈ, ਜਿਹਨੇ ਆਪਣਾ ਸਾਰਾ ਸਰਬੰਸ ਸਿੱਖੀ ਤੋਂ ਕੁਰਬਾਨ ਕਰ ਦਿੱਤਾ ਔਰ ਸਾਨੂੰ ਅੰਮ੍ਰਿਤ ਦੀ ਦਾਤ ਦੇ ਕੇ ਸਤਸੰਗਾਂ ਜੀ ਅਮਰ ਕੀਤਾ। ਸਤਿਗੁਰੂ ਜੀ ਕਹਿੰਦੇ ਐਸੇ ਗੁਰੂ ਨੂੰ ਧਾਰਨ ਕਰੀਏ, ਸੋ ਗੁਰ ਕਰੋ ਜੋ ਸਾਚ ਦ੍ਰਿੜਾਵੇ। ਮੈਂ ਉਸ ਗੁਰੂ ਨੂੰ ਧਾਰਨ ਕਰਦਾ ਹਾਂ, ਗੁਰ ਸ਼ਬਦ ਨੂੰ, ਜਿਹੜਾ ਸੱਚ ਦ੍ਰਿੜ ਕਰਵਾਉਂਦਾ ਹੈ।
ਕਥ ਕਥਾਵੇ ਸ਼ਬਦ ਮਿਲਾਵੇ।
ਜਿਹੜਾ ਅਕਥ ਦੀ ਕਥਾ ਕਰਵਾ ਦੇਵੇ ਤੇ ਬ੍ਰਹਮ ਦੇ ਨਾਲ ਮਿਲਾਪ ਕਰਵਾ ਦੇਵੇ, ਸ਼ਬਦ ਦੇ ਵਿੱਚ ਅਭੇਦ ਕਰ ਦੇਵੇ, ਐਸੇ ਗੁਰੂ ਦੀ ਲੋੜ ਹੈ। ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਛੱਜੂ ਝੀਵਰ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਸਾਧ ਸੰਗਤ ਜੀ ਗੀਤਾ ਦੇ ਅਰਥ ਕਰਵਾ ਦਿੱਤੇ ਸਨ। ਉਹ ਬੰਦਾ ਜਿਹੜਾ ਕੰਨਾਂ ਤੋਂ ਬੋਲਾ ਸੀ, ਮੂੰਹ ਤੋਂ ਗੂੰਗਾ ਸੀ, ਬੋਲ ਨਹੀਂ ਸੀ ਸਕਦਾ, ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਉਹਦੇ ਤੋਂ ਗੀਤਾ ਦੇ ਅਰਥ ਕਰਵਾਏ। ਸਤਿਗੁਰੂ ਜੀ ਕਹਿੰਦੇ ਐਸਾ ਗੁਰੂ ਜਿਹੜਾ ਸੱਚ ਦ੍ਰਿੜ ਕਰਵਾਵੇ, ਅਕਥ ਦੀ ਕਥਾ ਕਰਵਾ ਦੇਵੇ ਤੇ ਸ਼ਬਦ ਵਿੱਚ ਲਵਲੀਨ ਕਰ ਦੇਵੇ ਅਥਵਾ ਬ੍ਰਹਮ ਨਾਲ ਮਿਲਾ ਦੇਵੇ।
ਹਰ ਕੇ ਲੋਗ ਅਵਰ ਨਹੀਂ ਕਾਰਾ।
ਸਤ ਸੰਗਤ ਜਿਹੜੀ ਹਰੀ ਦੇ ਲੋਕ ਨੇ, ਪਰਮੇਸ਼ਰ ਦੇ ਲੋਕ ਨੇ, ਉਹਨਾਂ ਦੀ ਹੋਰ ਕੋਈ ਕਾਰ ਨਹੀਂ, ਉਹ ਹੋਰ ਕੋਈ ਕੰਮ ਨਹੀਂ ਕਰਦੇ। ਉਹਨਾਂ ਦਾ ਸਭ ਤੋਂ ਵੱਡਾ ਕਾਰਜ ਜਿਹੜਾ ਹੈ ਨਾ, ਉਹ ਹੈ ਪਰਮੇਸ਼ਰ ਦਾ ਨਾਮ। ਇਹ ਵੱਖਰੀ ਗੱਲ ਹੈ ਕਿ ਅਸੀਂ ਸੰਸਾਰ ਵਿੱਚ ਆ ਕੇ ਪਰਮੇਸ਼ਰ ਦੇ ਨਾਮ ਨੂੰ ਭੁੱਲ ਬੈਠੇ ਹਾਂ। ਪਰਮੇਸ਼ਰ ਨੇ ਸਾਨੂੰ ਭੇਜਿਆ ਨਾਮ ਜਪਣ ਵਾਸਤੇ ਸੀ। ਸਤਿਗੁਰੂ ਜੀ ਕਹਿੰਦੇ ਆਇਓ ਸੁਣ ਪੜ੍ਹਨ ਕਉ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹੁਕਮ ਕੀਤਾ ਕਿ ਆ ਗੁਰਸਿੱਖ, ਤੂੰ ਦਸਾਂ ਨਾਹਾਂ ਦੀ ਕਿਰਤ ਵੀ ਕਰਨੀ ਹੈ, ਉਹਦੇ ਵਿੱਚੋਂ ਵੰਡ ਕੇ ਵੀ ਛਕਣਾ ਹੈ ਤੇ ਨਾਮ ਵੀ ਜਪਣਾ ਹੈ। ਸਤ ਸੰਗਤ, ਗੁਰੂ ਕਾ ਸਿੱਖ ਕਿਰਤ ਵੀ ਕਰਦਾ ਹੈ ਪਰ ਜਿਹੜਾ ਮਨ ਹੈ ਉਹ ਪਰਮੇਸ਼ੁਰ ਵਿੱਚ ਜੋੜ ਕੇ ਰੱਖਦਾ। ਭਗਤ ਨਾਮਦੇਵ ਜੀ ਨੇ ਵੀ ਜ਼ਿਕਰ ਕੀਤਾ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੱਥਾਂ ਪੈਰਾਂ ਦੇ ਨਾਲ ਮੈਂ ਕਾਰੋ ਵਿਹਾਰ ਵੀ ਕਰਦਾ ਹਾਂ ਪਰ ਜਿਹੜਾ ਮੇਰਾ ਅਸਲੀ ਕੰਮ ਹੈ ਨਾ, ਉਹਨੂੰ ਮੈਂ ਕਦੇ ਵਿਸਾਰਿਆ ਨਹੀਂ, ਕਦੇ ਭੁਲਾਇਆ ਨਹੀਂ। ਭਗਤ ਜੀ ਕਹਿੰਦੇ ਚਿੱਤ ਕਰਕੇ ਮੈਂ ਵਾਹਿਗੁਰੂ ਦਾ ਸਿਮਰਨ ਵੀ ਕਰਦਾ ਹਾਂ ਕਿਉਂਕਿ ਇਹ ਸਭ ਤੋਂ ਵੱਡੀ ਕਾਰ ਹੈ। ਤੇ ਸਤਿਗੁਰੂ ਜੀ ਕਹਿੰਦੇ ਜਿਹੜੇ ਹਰੀ ਦੇ ਲੋਕ ਨੇ, ਹਰੀ ਦੇ ਸੇਵਕ ਨੇ, ਸਤ ਸੰਗਤ ਜੀ, ਉਹ ਹਰੀ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਗੈਰ ਹੋਰ ਕੋਈ ਕਾਰਨ ਚੰਗਾ ਨਹੀਂ ਜਾਣਦੇ।
ਸਾਚੋ ਠਾਕੁਰ ਸਾਚ ਪਿਆਰਾ।
ਜੋ ਸੱਚਾ ਮਾਲਕ ਵਾਹਿਗੁਰੂ ਪਰਮੇਸ਼ਰ ਹੈ ਉਹ ਉਹਨਾਂ ਨੂੰ ਸੱਚਾ ਪਿਆਰਾ ਲੱਗਦਾ ਹੈ।
ਤਨ ਮਹ ਮਨੁਆ ਮਨ ਮਹ ਸਾਚਾ।
ਸਤ ਸੰਗਤ ਜੀ, ਤਨ ਨਾਮ ਸਰੀਰ ਦਾ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਸਰੀਰ ਦੇ ਵਿੱਚ ਮਨੁਆ ਮਨ ਹੈ, ਮਨ ਦੇ ਅੰਦਰ ਉਹ ਸੱਚਾ ਵਾਹਿਗੁਰੂ ਪਰਮੇਸ਼ਰ ਵੱਸਦਾ ਹੈ ਪਰ ਇਹ ਸੋਝੀ ਗੁਰੂ ਦੀ ਕਿਰਪਾ ਨਾਲ, ਗੁਰੂ ਸ਼ਬਦ ਨਾਲ ਜੁੜਿਆ ਹੀ ਪ੍ਰਾਪਤ ਹੁੰਦੀ ਹੈ। ਸਰੀਰ ਦੇ ਅੰਦਰ ਮਨ ਵੱਸਦਾ ਹੈ, ਮਨ ਦੇ ਅੰਦਰ ਸਤ ਸੰਗਤ ਜੀ ਉਹ ਸੱਚਾ ਪਰਮੇਸ਼ਰ ਹੈ। ਵਿਦਵਾਨਾਂ ਨੇ ਕਈ ਤਰ੍ਹਾਂ ਦੇ ਸਰੀਰ ਦਰਸਾਏ ਨੇ ਪਰ ਇਹ ਜਿਹੜਾ ਪ੍ਰਤੱਖ ਸਰੀਰ, ਇਹਦੀ ਗੱਲ ਹੈ ਕਿ ਉਸ ਸਰੀਰ ਦੇ ਅੰਦਰ ਮਨ ਹੈ, ਮਨ ਵਿੱਚ ਉਹ ਸੱਚਾ ਮਾਲਕ ਹੈ।
ਸੋ ਸਾਚਾ ਮਿਲ ਸਾਚੇ ਰਾਚਾ।
ਸੋ ਉਹ ਸੇਵਕ ਜੋ ਸੱਚਾ ਹੈ, ਸੱਚ ਨਾਲ ਮਿਲ ਕੇ सच्चे परमेश्वर दे नाल तदाकार होया है। ना तो मन विच रचिया ते ना शरीर विच ही रचिया, जिन्हों सहज अवस्था प्राप्त हुई है, जिन्हों टिकाओ मिलिया है, जिन्हों सच्चा गुरु मिल गया है, शब्द गुरमुखो ओ सच्चे नाल मिलके सच्चे विच तदाकार होए। असी शरीर नाल रचे हुए हैं, असी मन दे नाल रचे हाँ। असी कई बार कह दें मेरा मन नहीं मानता, जां असी ये भी शब्द वरतदे मेरा अज शरीर भी नहीं आखे लगता। सच्चे पातशाह जी कहिंदे ने जिहड़े उस वाहिगुरु परमेश्वर नाल सच्चे नाल मिले हुए ने, सच्चे नाल मिलके सच विच तदाकार हन।
सेवक प्रभु कै लग पाए,
सेवक हमेशा ही प्रभु दे शब्द रूपी चरणा कमलां नाल जुड़िया है।
सतगुर पूरा मिले मिलाए,
तो सच्चे पातशाह जी बेनती करते ने सतगुर पूरा मिले मिलाए, पूरा सतगुरु मिल जावे ता पूरा सतगुरु इस जीव नू ईश्वर दे नाल मिला दिंदा है। ते पूरा गुरु है कौन? सतसंगत जी कोई मनुख पूरा गुरु नहीं। सतगुरु पातशाह जी ने जिक्र किया शब्द गुरु ही पूरा गुरु है। शब्द गुर पीरा गहर गंभीरा, बिन शब्द जग दौरान, शब्द ही पूजन एक गुरु है, गंभीर है निरहल है। शब्द तो बगैर तो सारा जगत ही दौरा है, शुदाइया की तरह है। इस करके सच्चे पातशाह जी ने जिक्र किया पूरा सतगुरु मिल जावे, गुरु शब्द का मिलाप हो जावे ता पूरा गुरु शब्द गुरु उस प्रभु दे नाल मिला दिंदा है।
आप दिखावे आपे देखे,
सच्चे पातशाह जी ने जिक्र किया आप दिखावे, आप ही सारी सृष्टि नू दिखाउंदा है ते आप ही सारी सृष्टि नू देखदा है। सतसंगत जी आप ही सारिआं नू परमेश्वर ने नेत्र दिते ने, अखां दित्तीआं ने, इन्हां अखां दे नाल असीं एक दूजे नू वेखदे हां, पर उह परमेश्वर वाहिगुरु आप ए सारी कायनात नू वेखदा है।
हठ ना पतीजै ना बहु भेखै,
सच्चे पातशाह जी कहंदे ना तो वह परमेश्वर हठ कीतिआं प्रसन्न हुंदा है। जे कोई कह कि मैं हठ करके बंदगी करां, हठ करके सेवा करां, तो परमेश्वर प्रसन्न नहीं हुंदा। आपां कई बार सुनदे हां साखीकारां ने भी जिक्र किया कि बाबा फरीद जी एक खूह ते संगल बन के अपनियां लत्तां नूं पुट्ठी लमके होए सी। एक आजड़ी भेडां बकरियां चारन वाला खूह तो पानी पीण वास्ते आया, उन्हें वेख्या कि खूह दे विच बंदा लमक रहा है। उन्हें पूछा मित्रा की गल है, परिवार दे हत्थों दुखी होके पुट्ठा लमकिया है जां तैनूं कोई चोर डाकू धार भी पुट्ठा लमका गए ने, किस दुख करके तू पुट्ठा लमकिया है? साखीकारां ने जिक्र किया बाबा फरीद जी ने उत्तर दिता परमेश्वर नूं मिलन वास्ते, खुदा नूं मिलन वास्ते पुट्ठा लमकिया हां। उस आजड़ी ने अजाली ने पुछया कहन लगा इस तरह पुट्ठी लमकिया परमेश्वर मिल जांदा, ਤੇ ਸਾਫੀਕਾਰ ਕਹਿੰਦਾ ਅੱਗੋਂ ਬਾਬਾ ਫਰੀਦ ਜੀ ਨੇ ਕਿਹਾ ਹੋਰ ਭੇਡਾਂ ਬੱਕਰੀਆਂ ਚਾਰਿਆਂ ਮਿਲਦਾ। ਉੱਥੇ ਸਾਫੀਕਾਰਾਂ ਨੇ ਜ਼ਿਕਰ ਕੀਤਾ, ਉਸ ਆਜੜੀ ਨੇ ਘਾਹ ਕੱਖ ਇਕੱਠਾ ਕਰਕੇ ਇੱਕ ਬੇੜ ਵੱਟਿਆ, ਇੱਕ ਰੱਸਾ ਵੱਟ ਕੇ ਸਾਧ ਸੰਗਤ ਜੀ ਉਹਨੇ ਵੀ ਖੂਹ ਨੂੰ ਪਾਇਆ ਤੇ ਜੋ ਪੁੱਠਾ ਲਮਕਣ ਲੱਗਾ ਪਰਮੇਸ਼ਰ ਨੇ ਝੱਟ ਆਣ ਕੇ ਉਹਨੂੰ ਬਚਾ ਲਿਆ। ਸਤਿਗੁਰੂ ਜੀ ਨੇ ਜ਼ਿਕਰ ਕੀਤਾ ਭੋਲੇ ਭਾਏ ਮਿਲੇ ਰਾਹ ਗੁਰਾਇਆ, ਹੱਠ ਕੀਤਿਆਂ ਨਹੀਂ ਮਿਲਦਾ ਸਾਧ ਸੰਗਤ ਜੀ। ਹੱਠ ਕਰਕੇ ਕੋਈ ਜਿੰਨਾ ਮਰਜ਼ੀ ਇਸ਼ਨਾਨ ਕਰੀ ਜਾਵੇ, ਹੱਠ ਕਰਕੇ ਜਿੰਨਾ ਮਰਜ਼ੀ ਕੋਈ ਸਿਮਰਨ ਭਜਨ ਕਰੀ ਜਾਵੇ, ਹੱਠ ਕਰਕੇ ਜਿੰਨਾ ਮਰਜ਼ੀ ਕੋਈ ਤਪ ਕਰੀ ਜਾਵੇ, ਜਪ ਕਰੀ ਜਾਵੇ, ਸਤਿਗੁਰੂ ਜੀ ਕਹਿੰਦੇ ਹੱਠ ਤੇ ਉਹ ਪਤੀਜਦਾ ਹੀ ਨਹੀਂ, ਉਹ ਤਾਂ ਸੁੱਤੇ ਸਿੱਧ ਹੀ ਆ ਕੇ ਪ੍ਰਾਪਤ ਹੁੰਦਾ। ਕਈ ਵਾਰ ਕਈ ਬੰਦੇ ਆਪਣਾ ਹੱਠ ਕਰਕੇ ਧਿਆਨ ਜੋੜਨ ਦੀ ਕੋਸ਼ਿਸ਼ ਕਰਦੇ ਨੇ ਕਿ ਸਾਡੀ ਬਿਰਤੀ ਜੁੜ ਜਾਵੇ, ਸਾਡਾ ਧਿਆਨ ਜੁੜ ਜਾਵੇ, ਸਾਡੀ ਸਮਾਧੀ ਲੱਗ ਜਾਵੇ, ਪਰ ਹੱਠ ਕੀਤਿਆਂ ਉਹਨਾਂ ਦੀ ਸਮਾਧੀ ਵੀ ਨਹੀਂ ਲੱਗਦੀ। ਕਈ ਹੱਠ ਕਰਕੇ ਮੌਨ ਧਾਰਨ ਕਰਦੇ ਨੇ ਕਿ ਮੈਂ ਕਿਸੇ ਨਾਲ ਬੋਲਣਾ ਨਹੀਂ, ਪਰ ਸਤਿ ਸੰਗਤ ਜੀ ਉਹਨਾਂ ਤੋਂ ਰਿਹਾ ਨਹੀਂ ਜਾਂਦਾ, ਆਖਿਰ ਬੋਲ ਹੀ ਪੈਂਦੇ ਨੇ। ਸਤਿਗੁਰੂ ਜੀ ਨੇ ਜ਼ਿਕਰ ਕੀਤਾ ਚੁੱਪਾ ਚੁੱਪ ਨਾ ਹੋ ਗਈ ਜੇ ਲਾਏ ਰਹਾਂ ਲਵਤਾਰ। ਕਿੰਨਾ ਵੀ ਮਨੁੱਖ ਮੋਨੀ ਬਣ ਕੇ ਰਹੇ ਆਖਿਰਕਾਰ ਉਹ ਬੋਲਦਾ ਹੈ, ਤੇ ਸਤਿਗੁਰੂ ਜੀ ਕਹਿੰਦੇ ਪਰਮੇਸ਼ੁਰ ਹੱਠ ਕਰਕੇ ਨਹੀਂ ਪਤੀਜਦਾ, ਹੱਠ ਕਰਕੇ ਉਹ ਪ੍ਰਸੰਨ ਨਹੀਂ ਹੁੰਦਾ, ਤੇ ਨਾ ਹੀ ਗੁਰਮੁਖੋ ਬਹੁਤੇ ਭੀਖ ਧਾਰਨ ਦੇ ਨਾਲ ਉਹ ਪਰਮੇਸ਼ੁਰ ਪ੍ਰਸੰਨ ਹੁੰਦਾ। ਕੋਈ ਬੰਦਾ ਬਹੁਤੇ ਵੇਸ ਬਣਾਈ ਜਾਵੇ ਨਾ, ਤੇ ਸੱਚੇ ਪਾਤਸ਼ਾਹ ਵੀ ਕਹਿੰਦੇ ਪਰਮੇਸ਼ੁਰ ਉਹਨਾਂ ਤੇ ਵੀ ਪ੍ਰਸੰਨ ਨਹੀਂ ਹੁੰਦਾ, ਖੁਸ਼ ਨਹੀਂ ਹੁੰਦਾ।
ਘੜ ਭਾਂਡੇ ਜਿਨ ਅੰਮ੍ਰਿਤ ਪਾਇਆ,
ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਨੇ ਇਹ ਸਰੀਰਾਂ ਰੂਪੀ ਭਾਂਡੇ ਘੜ ਕੇ, ਤੇ ਸਤਿ ਸੰਗਤ ਜੀ ਇਹਨਾਂ ਸਰੀਰ ਰੂਪੀ ਭਾਂਡਿਆਂ ਦੇ ਵਿੱਚ ਅੰਮ੍ਰਿਤ ਪਾ ਦਿੱਤਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਫਰਮਾਨ ਹੈ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾ ਸਾਧ ਨਾ ਪਾਇਆ। ਇਸ ਸਰੀਰ ਰੂਪੀ ਘੜੇ ਦੇ ਵਿੱਚ ਅੰਮ੍ਰਿਤ ਭਰਿਆ ਹੋਇਆ ਹੈ, ਪਰ ਜਿਹੜੇ ਮਨਮੁੱਖ ਨੇ, ਮਨ ਦੇ ਪਿੱਛੇ ਚੱਲਣ ਵਾਲੇ ਚੰਚਲ ਲੋਕ, ਉਹਨਾਂ ਨੇ ਇਸ ਅੰਮ੍ਰਿਤ ਦਾ ਰਸ ਪ੍ਰਾਪਤ ਨਹੀਂ ਕੀਤਾ, ਉਹਨਾਂ ਨੇ ਇਸ ਅੰਮ੍ਰਿਤ ਦਾ ਸਵਾਦ ਨਹੀਂ ਚੱਖਿਆ, ਉਹਨਾਂ ਨੇ ਅੰਮ੍ਰਿਤ ਨੂੰ ਪਛਾਣਿਆ ਹੀ ਨਹੀਂ। ਉੱਪਰੋਂ ਉੱਪਰੋਂ ਅਸੀਂ ਕਹੀ ਜਾਂਦੇ ਕਿ ਸਾਡੇ ਅੰਦਰ ਵੀ ਅੰਮ੍ਰਿਤ ਹੈ, ਸਤਿਗੁਰੂ ਜੀ ਤੇ ਪ੍ਰਤੱਖ ਕਹਿ ਰਹੇ ਨੇ ਭਾਈ ਹਾਂ ਅੰਮ੍ਰਿਤ ਹੈ ਤੁਹਾਡੇ ਅੰਦਰ, ਪਰ ਇਸ ਅੰਦਰਲੇ ਅੰਮ੍ਰਿਤ ਨੂੰ ਪ੍ਰਾਪਤ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਦੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਣਾ ਲਾਜ਼ਮੀ ਹੈ। ਜਦੋਂ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਪੰਜਾਂ ਤੋਂ ਵਾਹਿਗੁਰੂ ਗੁਰਮੰਤਰ ਦੀ ਦਾਤ ਪ੍ਰਾਪਤ ਕਰਾਂਗੇ, ਵਾਹਿਗੁਰੂ ਗੁਰਮੰਤਰ ਦੀਆਂ ਮਾਰਾਂਗੇ ਬੋਕੀਆਂ, ਤੇ ਫਿਰ ਉਹ ਸਾਡੇ ਅੰਦਰਲਾ ਅੰਮ੍ਰਿਤ ਜਿਹੜਾ ਹੈ ਉਹ ਸਾਨੂੰ ਪ੍ਰਾਪਤ ਹੋਵੇਗਾ। ਸਤਿ ਸੰਗਤ ਜੀ ਫਿਰ ਉਸ ਅੰਮ੍ਰਿਤ ਦੇ ਨਾਲ ਸਾਡੀ ਤ੍ਰਿਸ਼ਨਾ ਮਿਟ ਜਾਵੇਗੀ, ਸਾਡੀ ਸਾਰੀ ਭੁੱਖ ਮਿਟ ਜਾਵੇਗੀ। ਹਜ਼ੂਰ ਕਹਿੰਦੇ ਨੇ ਘੜ ਭਾਂਡੇ ਜਿਹਨੇ ਅੰਮ੍ਰਿਤ ਪਾਇਆ, ਜਿਸ ਪਰਮਾਤਮਾ ਨੇ ਸਰੀਰਾਂ ਰੂਪੇ ਭਾਂਡੇ ਘੜ ਕੇ ਤੇ ਇਹਨਾਂ ਭਾਂਡਿਆਂ ਦੇ ਵਿੱਚ ਅੰਮ੍ਰਿਤ ਪਾਉਣਾ ਕੀਤਾ। ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜ਼ਿਕਰ ਕੀਤਾ ਭਾਓ ਦਾ ਭਾਂਡਾ ਬਣਾਉਣਾ ਕਰ। ਜਦੋਂ ਅਸੀਂ ਭਾਓ ਦਾ ਭਾਂਡਾ ਬਣਾਵਾਂਗੇ, ਪ੍ਰੇਮ ਦਾ ਭਾਂਡਾ ਬਣਾਵਾਂਗੇ, ਤੇ ਗੁਰਮੁਖੋ ਉਹਦੇ ਵਿੱਚ ਫਿਰ ਅੰਮ੍ਰਿਤ ਭਲੇਗਾ, ਉਹਦੇ ਵਿੱਚ ਫਿਰ ਅੰਮ੍ਰਿਤ ਪਵੇਗਾ, फिर सानू उस अमृत का रस प्राप्त होगा। सतगुरु जी ने जिक्र किया आस पास बिखुआ के कुंता बीच अमृत है भाई। सच्चे पातशाही ने जिथे शरीर रूपी भांडे घड़े इन्हां भांडियां दे विच अमृत पाया उत्थे नाल आसे पासे जहर के कुंड भी बना दिते ने। हुण कई लोग जदों ਉਹ ਬਹੁਤਾ ਹੱਥ ਕਰਕੇ ਜਾਂ ਅਭਿਆਸ ਕਰਕੇ ਸਾਧ ਸੰਗਤ ਜੀ ਅੰਮ੍ਰਿਤ ਵਾਲੇ ਪਾਸੇ ਨੂੰ ਤੁਰਦੇ ਤੇ ਕਈ ਉਹਨਾਂ ਕੁੰਡਾਂ ਦੇ ਉੱਤੇ ਹੀ ਰੁਕ ਜਾਂਦੇ ਨੇ, ਉਹ ਅੰਮ੍ਰਿਤ ਤੱਕ ਨਹੀਂ ਪਹੁੰਚਦੇ। ਹੈਨ ਵਿਰਲੇ ਨਾ ਹੀ ਕਣੇ, ਬਹੁਤ ਘੱਟ ਨੇ, ਬਹੁਤ ਥੋੜੇ ਨੇ ਜਿਹੜੇ ਉਸ ਅੰਮ੍ਰਿਤ ਤੱਕ ਪਹੁੰਚ ਜਾਂਦੇ। ਸਤਿਗੁਰੂ ਜੀ ਕਹਿੰਦੇ ਪਰਮੇਸ਼ੁਰ ਨੇ ਇਹ ਸਰੀਰਾਂ ਰੂਪੀ ਭਾਂਡੇ ਘੜ ਕੇ ਇਹਨਾਂ ਦੇ ਵਿੱਚ ਅੰਮ੍ਰਿਤ ਪਾਉਣਾ ਕੀਤਾ ਹੈ।
ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ।
ਸਿੱਧਾ ਨੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਤੁਸੀਂ ਕਹਿੰਦੇ ਪਰਮੇਸ਼ੁਰ ਹੱਥ ਕਰਕੇ ਨਹੀਂ ਪ੍ਰਸੰਨ ਹੁੰਦਾ, ਭੇਵ ਧਾਰਨ ਕਰਕੇ ਵੀ ਉਹ ਪ੍ਰਸੰਨ ਨਹੀਂ ਹੁੰਦਾ, ਉਹਨੇ ਸਰੀਰਾਂ ਰੂਪੀ ਭਾਂਡੇ ਘੜ ਕੇ ਇਹਨਾਂ ਦੇ ਵਿੱਚ ਅੰਮ੍ਰਿਤ ਵੀ ਪਾਇਆ ਹੋਇਆ, ਪਰ ਦੱਸੋ ਪ੍ਰਸੰਨ ਕਿਵੇਂ ਹੁੰਦਾ। ਤਾਂ ਸੱਚੇ ਪਾਤਸ਼ਾਹ ਜੀ ਇਸ ਪੰਕਤੀ ਵਿੱਚ ਉੱਤਰ ਦਿੰਦੇ ਨੇ, ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਮਨ ਅੰਦਰ ਪ੍ਰੇਮਾ ਭਗਤੀ ਆ ਸਾਧ ਸੰਗਤ ਜੀ, ਪਰਮੇਸ਼ੁਰ ਉਹਨਾਂ ਤੇ ਪਤੀਜਦਾ ਹੈ, ਉਹਨਾਂ ਤੇ ਪ੍ਰਸੰਨ ਹੁੰਦਾ ਹੈ ਜਿਹੜੇ ਹਰੇਕ ਨਾਲ ਪਿਆਰ ਕਰਦੇ ਨੇ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੀ ਜ਼ਿਕਰ ਕੀਤਾ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਓ। ਜਿਨ੍ਹਾਂ ਨੇ ਪਰਮੇਸ਼ੁਰ ਦੀ ਖਲਕਤ ਨਾਲ ਪ੍ਰੇਮ ਕੀਤਾ, ਪਿਆਰ ਕੀਤਾ, ਪ੍ਰੇਮੀ ਭਗਤੀ ਜਿਨ੍ਹਾਂ ਦੇ ਅੰਦਰ ਵਸ ਗਈ, ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰਭੂ ਪਰਮੇਸ਼ੁਰ ਉਹਨਾਂ ਤੇ ਪਤੀਜਦਾ ਹੈ, ਉਹਨਾਂ ਤੇ ਪ੍ਰਸੰਨ ਹੁੰਦਾ ਹੈ।
ਪੜ ਪੜ ਭੂਲੇ ਚੋਟਾਂ ਖਾਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਬਹੁਤੀ ਵਿਦਿਆ ਪੜ ਪੜ ਕੇ ਲੋਕ ਸਿਮਰਨ ਭਜਨ ਵੱਲੋਂ ਭੁੱਲ ਜਾਂਦੇ ਨੇ ਤੇ ਭੁੱਲ ਕੇ ਫਿਰ ਉਹ ਜਗ੍ਹਾ ਦੀਆਂ ਚੋਟਾਂ ਖਾਂਦੇ ਨੇ। ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਇੱਕ ਕਥਾ ਦੇ ਵਿੱਚ ਜ਼ਿਕਰ ਕੀਤਾ ਹੈ, ਉਹ ਕਹਿੰਦਾ ਵੀ ਜਿੰਨਾ ਅੱਜ ਦੇ ਸਮੇਂ ਅੰਦਰ ਮਨੁੱਖ ਬਹੁਤਾ ਪੜ੍ਹਿਆ ਨਾ, ਉਹਨੂੰ ਉਹਦੀ ਮੱਤ ਮੋਟੀ ਹੋ ਗਈ ਹੈ। ਜਿੰਨੇ ਸਾਡੇ ਪੁਰਾਣੇ ਬਜ਼ੁਰਗ ਘੱਟ ਪੜ੍ਹੇ ਸੀ ਨਾ, ਉਹਨਾਂ ਦੀ ਮੱਤ ਜਿਹੜੀ ਸੀ ਉਹ ਪਤਲੀ ਸੀ, ਬਰੀਕ ਸੀ। ਅੱਜ ਜਿਵੇਂ ਜਿਵੇਂ ਅਸੀਂ ਪੜ੍ਹੀ ਜਾਂਦੇ ਹਾਂ ਤਿਵੇਂ ਸਾਡੀ ਮੱਤ ਦੇ ਉੱਤੇ ਪਰਦਾ ਪਈ ਜਾਂਦਾ। ਜੇਤਾ ਪੜ੍ਹਿਆ ਤੇਤਾ ਕੜਿਆ। ਸੱਚੇ ਪਾਤਸ਼ਾਹ ਜੀ ਨੇ ਆਸਾ ਦੀ ਵਾਰ ਵਿੱਚ ਜ਼ਿਕਰ ਕੀਤਾ, ਮਨੁੱਖ ਜਿੰਨਾ ਜ਼ਿਆਦਾ ਪੜ੍ਹ ਜਾਵੇ ਉਹ ਬੇਸਵਾਦਲਾ ਹੋ ਜਾਂਦਾ, ਕਿਉਂਕਿ ਉਹ ਆਪਣੀ ਗੱਲ ਦੇ ਉੱਤੇ ਵੀ ਯਕੀਨ ਨਹੀਂ ਕਰਦਾ। ਜਿਹੜਾ ਬਹੁਤਾ ਪੜ੍ਹਿਆ ਲਿਖਿਆ ਹੈ ਨਾ, ਦੂਜੇ ਦੀ ਗੱਲ ਤਾਂ ਉਹਨੇ ਕੀ ਮੰਨਣੀ ਹੈ, ਉਹ ਆਪਣੀ ਗੱਲ ਤੇ ਵੀ ਭਰੋਸਾ ਨਹੀਂ ਕਰਦਾ, ਉਹਨੂੰ ਆਪਣੀ ਗੱਲ ਤੇ ਵੀ ਯਕੀਨ ਨਹੀਂ ਆਉਂਦਾ। ਤੇ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਪੜ੍ਹ ਪੜ੍ਹ ਭੂਲੇ ਚੋਟਾਂ ਖਾਏ। ਪੜ੍ਹ ਪੜ੍ਹ ਕੇ ਮਹਾਨ ਵਿਦਿਆ ਨੂੰ ਪ੍ਰਾਪਤ ਕਰਕੇ ਪਰਮੇਸ਼ੁਰ ਵੱਲੋਂ ਭੁੱਲ ਜਾਂਦੇ ਨੇ, ਫਿਰ ਉਹਨਾਂ ਨੂੰ ਜਮਾਂ ਦੀਆਂ ਚੋਟਾਂ ਪੈਂਦੀਆਂ ਹਨ। ਅੱਜ ਦੇ ਸਮੇਂ ਅੰਦਰ ਵੀ ਐਸੀ ਗੱਲ ਬਣ ਚੁੱਕੀ ਹੈ ਸਾਧ ਸੰਗਤ ਜੀ, ਜਿੰਨਾ ਕੁ ਅਸੀਂ ਜ਼ਿਆਦਾ ਪੜ੍ਹੇ ਹਾਂ ਨਾ, ਅਸੀਂ ਸਵੇਰ ਸਾਰ ਉੱਠ ਕੇ ਕੋਈ ਵਾਹਿਗੁਰੂ ਦਾ ਸਿਮਰਨ ਭਜਨ ਨਹੀਂ ਕਰਦੇ, ਨਿਤਨੇਮ ਨਹੀਂ ਕਰਦੇ, ਅਸੀਂ ਮੋਬਾਈਲ ਫੜਦੇ ਹਾਂ, ਕੋਈ ਫੇਸਬੁੱਕ ਖੋਲ੍ਹੀ ਬੈਠਾ, ਕੋਈ ਵਟਸਐਪ ਖੋਲ੍ਹੀ ਬੈਠਾ, ਬਸ ਇਸੇ ਕੰਮ ਤੇ ਹੀ ਅੱਜ ਬੰਦਾ ਲੱਗਾ ਅੰਮ੍ਰਿਤ ਵੇਲਾ ਗਵਾ ਲੈਂਦਾ, ਉੱਠਦਿਆਂ ਸਾਰੀ ਉਹ ਮੋਬਾਈਲ ਨੂੰ ਚੰਬੜਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਪੜ੍ਹ ਪੜ੍ਹ ਕੇ ਪਰਮੇਸ਼ਰ ਦੇ ਨਾਮ ਵੱਲੋਂ ਭੁੱਲ ਜਾਂਦੇ ਨੇ, ਵਿਸਾਰ ਦਿੰਦੇ ਨੇ, ਫਿਰ ਉਹਨਾਂ ਨੂੰ ਜਮਾਂ ਦੀਆਂ ਚੋਟਾਂ ਖਾਣੀਆਂ ਪੈਂਦੀਆਂ ਹਨ।
ਬਹੁਤ ਸਿਆਣਪ ਆਵੇ ਜਾਹੇ,
ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਬਹੁਤ ਹੀ ਸਿਆਣਪ ਹੋਵੇ, ਕੋਈ ਬੰਦਾ ਬਹੁਤਾ ਸਿਆਣਾ ਹੋਵੇ ਤਾਂ ਗੁਰਮੁਖੋ ਉਹਦੀਆਂ ਚਤੁਰਾਈਆਂ ਉਹਦੀਆਂ ਸਿਆਣਪਾਂ ਕਿਸੇ ਕੰਮ ਨਹੀਂ। ਸਾਹਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲਣ ਨਾਲ, ਪਰਮੇਸ਼ੁਰ ਬੜਾ ਸਿਆਣਾ, ਪਰਮੇਸ਼ੁਰ ਵਰਗੀ ਕਿਸੇ ਕੋਈ ਸਿਆਣਪ ਹੈ ਨਹੀਂ। ਕੋਈ ਪਰਮੇਸ਼ੁਰ ਵਰਗਾ ਹੋਵੇਗਾ ਤਾਂ ਉਹਦੀ ਸਿਆਣਪ ਨੂੰ ਪਛਾਣੇਗਾ ਨਾ, ਹੁਣ ਪਰਮੇਸ਼ੁਰ ਵਰਗਾ ਉਹਦੇ ਤੱਕ ਤਾਂ ਕੋਈ ਪਹੁੰਚਦਾ ਨਹੀਂ। ਅਸੀਂ ਆਪਣੀ ਸਿਆਣਪ ਨੂੰ ਅੱਗੇ ਰੱਖਦੇ ਹਾਂ ਕਿ ਮੇਰੇ ਵਰਗਾ ਕੋਈ ਸਿਆਣਾ ਨਹੀਂ। ਅਸੀਂ ਆਪਣੀਆਂ ਚਤੁਰਾਈਆਂ ਜਗਾਉਂਦੇ ਹਾਂ ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਸਿਆਣਪਾਂ ਕਰਕੇ ਕੀ ਹੁੰਦਾ ਹੈ, ਮਨੁੱਖ ਨੂੰ ਆਉਣਾ ਜਾਣਾ ਬਣਦਾ ਹੈ, ਆਉਂਦਾ ਹੈ ਚਲੇ ਜਾਂਦਾ, ਆਉਂਦਾ ਚਲੇ ਜਾਂਦਾ। ਬਹੁਤ ਸਿਆਣਪ ਜਮਕਾ ਭਉ ਵਿਆਪੈ, ਅਣਕ ਤ੍ਰਿਸ਼ਨ ਕਰ ਮਨ ਨਾ ਭਰਾਪੈ। ਬਹੁਤੀਆਂ ਸਿਆਣਪਾਂ ਕਰਕੇ, ਬਹੁਤੀਆਂ ਚਤੁਰਾਈਆਂ ਕਰਕੇ ਜਮਾਂ ਦਾ ਡਰ ਜਿਹੜਾ ਹੈ ਉਹ ਬਣਿਆ ਰਹਿੰਦਾ। ਇਸੇ ਕਰਕੇ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਮਾਣ ਹੁੰਦੇ ਹੋਏ ਨਮਾਣਾ, ਤਾਣ ਹੁੰਦੇ ਹੋਏ ਨਤਾਣਾ, ਅਣ ਹੁੰਦੇ ਆਪ ਵੰਡਾਏ, ਕੋਈ ਐਸਾ ਭਗਤ ਸੁਦਾਏ। ਪ੍ਰਵਾਨ ਤਾਂ ਇਹ ਹੋਵੇਗਾ ਨਾ, ਜਿਹੜਾ ਮਾਣ ਹੁੰਦਿਆਂ ਵੀ ਨਮਾਣਾ ਹੈ, ਸਰੀਰਕ ਬਲ ਹੁੰਦਿਆਂ ਵੀ ਸਤ ਸੰਗਤ ਜੀ ਨਤਾਣਾ ਹੈ, ਪਰ ਕੋਲ ਕੁਛ ਵੀ ਨਹੀਂ ਤੇ ਫਿਰ ਵੀ ਵੰਡ ਕੇ ਛਕਦਾ ਹੈ। ਬਾਬਾ ਫਰੀਦ ਜੀ ਕਹਿੰਦੇ ਕੋਈ ਐਸਾ ਵਿਰਲਾ ਹੀ ਭਗਤ ਹੈ ਜਿਹੜਾ ਪ੍ਰਭੂ ਦੇ ਦਰ ਤੇ ਪ੍ਰਵਾਨ। ਬਹੁਤੀਆਂ ਸਿਆਣਪਾਂ ਕਰਕੇ, ਬਹੁਤੀਆਂ ਚਤੁਰਾਈਆਂ ਕਰਕੇ ਬੰਦਾ ਆਉਂਦਾ ਜਾਂਦਾ ਹੈ।
ਨਾਮ ਜਪੈ ਭਉ ਭੋਜਨ ਖਾਏ,
ਹਜ਼ੂਰ ਕਹਿੰਦੇ ਨੇ ਐ ਸਿੱਧੂ, ਮਨੁੱਖ ਨੂੰ ਚਾਹੀਦਾ ਇਹ ਪਰਮੇਸ਼ੁਰ ਦਾ ਨਾਮ ਜਪੇ, ਪਰਮੇਸ਼ੁਰ ਦੇ ਨਾਮ ਨਾਲ ਜੁੜਿਆ ਰਹੇ ਅਤੇ ਭਉ ਰੂਪੀ ਪਰਮੇਸ਼ੁਰ ਦੇ ਡਰ ਰੂਪੀ ਭੋਜਨ ਨੂੰ ਖਾਵੇ। ਅਸੀਂ ਕੇਵਲ ਦੁਨਿਆਵੀ ਭੋਜਨ ਖਾਂਦੇ ਹਾਂ, ਸਾਡੇ ਮਨ ਅੰਦਰ ਪਰਮੇਸ਼ੁਰ ਦਾ ਡਰ ਨਹੀਂ, ਅਸੀਂ ਡਰ ਰੂਪੀ ਭੋਜਨ ਨਹੀਂ ਖਾਧਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਜਪ ਕੇ ਤੇ ਪਰਮੇਸ਼ੁਰ ਦਾ ਭਉ ਰੂਪੀ ਡਰ ਰੂਪੀ ਭੋਜਨ ਖਾਣਾ ਕਰ।
ਗੁਰਮੁਖ ਸੇਵਕ ਰਹੇ ਸਮਾਏ,
ਗੁਰੂ ਦੀ ਸ਼ਰਨ ਪੈ ਕੇ ਸੇਵਕ ਪਰਮੇਸ਼ੁਰ ਦੇ ਨਾਮ ਵਿੱਚ ਸਮਾਏ ਰਹਿੰਦੇ ਨੇ, ਲੀਨ ਰਹਿੰਦੇ ਹਨ।
ਪੂਜ ਸਿਲਾ ਤੀਰਥ ਬਨ ਵਾਸਾ,
ਹਜ਼ੂਰ ਕਹਿੰਦੇ ਸਿੱਧੂ ਤੁਸੀਂ ਮਹਾਦੇਵ ਦੀ ਸਿਲਾ ਪੂਜਦੇ ਹੋ, ਤੁਸੀਂ ਪੱਥਰਾਂ ਦੀ ਪੂਜਾ ਕਰਦੇ ਹੋ, ਮੂਰਤੀਆਂ ਦੀ ਪੂਜਾ ਕਰਦੇ ਹੋ, ਤੀਰਥ ਯਾਤਰਾ ਕਰਦੇ ਹੋ, ਤੀਰਥਾਂ ਦਾ ਭਰਮਣ ਕਰਦੇ ਹੋ, ਫਿਰ ਤੁਸੀਂ ਜੰਗਲ ਵਿੱਚ ਨਿਵਾਸ ਕਰਦੇ ਹੋ।
ਭਰਮਤ ਡੋਲਤ ਭਏ ਉਦਾਸਾ,
ਫਿਰ ਤੁਸੀਂ ਉਦਾਸੀ ਬਣ ਕੇ ਤੇ ਭਰਮਦੇ ਫਿਰਦੇ ਹੋ, ਡੱਕੇ ਡੋਲੇ ਖਾਂਦੇ ਫਿਰਦੇ ਹੋ, ਨਾ ਤਾਂ ਪੱਥਰ ਪੂਜਿਆ ਪਰਮੇਸ਼ੁਰ ਦੀ ਪ੍ਰਾਪਤੀ ਹੋਣੀ ਹੈ, ਨਾ ਤੀਰਥ ਯਾਤਰਾ ਕੀਤੇ ਉਸ ਪਰਮੇਸ਼ੁਰ ਦੀ ਪ੍ਰਾਪਤੀ ਹੋਣੀ ਹੈ, ਨਾ ਜੰਗਲ ਵਿੱਚ ਨਿਵਾਸ ਕੀਤੇ ਪਰਮੇਸ਼ੁਰ ਦੀ ਪ੍ਰਾਪਤੀ ਹੋਣੀ, ਨਾ ਉਦਾਸੀ ਬਣ ਕੇ ਭਰਮਣ ਕੀਤੇ ਉਸ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਹੈ। ਸਤਸੰਗ ਜੀ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਜੀਵ ਗ੍ਰਸਥ ਵਿੱਚ ਰਹਿ ਕੇ ਵੀ ਪਰਮੇਸ਼ੁਰ ਨੂੰ ਪ੍ਰਾਪਤ ਕਰ ਸਕਦਾ, ਪੁੱਤਰ ਕਲੱਤਰ ਵਿੱਚੇ ਗੱਤ ਪਾਈ, ਪਰਿਵਾਰ ਵਿੱਚ ਰਹਿ ਕੇ ਉਸ ਮਾਲਕ ਨੂੰ ਪ੍ਰਾਪਤ ਕਰ ਸਕਦਾ ਹੈ, ਪਰ ਇਹਨਾਂ ਕਰਮ ਕਾਂਡਾਂ ਕਰਕੇ, ਪਖੰਡ ਕਰਕੇ ਉਹਦੀ ਪ੍ਰਾਪਤੀ ਨਹੀਂ।
ਮਨ ਮੈਲੇ ਸੁਚਾ ਕਿਉਂ ਹੋਏ,
ਹੁਣ ਮਨ ਦੇ ਅੰਦਰ ਅੰਤਿਸ਼ ਕਰਮ ਦੇ ਅੰਦਰ ਤਾਂ ਬਹੁਤ ਮੈਲ ਲੱਗੀ ਹੋਈ ਹੈ ਤੇ ਉੱਥੇ ਮੂਰਤੀ ਪੂਜਾ ਕੀ ਕਰੇਗੀ, ਮੂਰਤੀ ਪੂਜਾ ਨੇ ਮਨ ਦੀ ਮੈਲ ਥੋੜੀ ਲਾਹ ਦੇਣੀ ਹੈ। ਗੁਰਮੁਖੋ ਤੀਰਥਾਂ ਤੇ ਜਾਵਾਂਗੇ ਤੇ ਬਾਹਰੀ ਇਸ਼ਨਾਨ ਤਾਂ ਹੋਵੇਗਾ, ਪਰ ਤੀਰਥ ਨੇ ਸਾਡੇ ਅੰਦਰ ਦੀ ਮੈਲ ਨਹੀਂ ਕੱਟਣੀ। ਮੈਲ ਅੰਦਰ ਲੱਗੀ ਹੈ। ਪੁਰਾਣੇ ਸਮੇਂ ਮਾਈਆਂ ਕਹਿ ਦਿੰਦੀਆਂ ਹੁੰਦੀਆਂ ਸੀ ਵੀ ਇਹ ਤੰਦ ਮੈਲ ਪੈ ਗਈ ਹੈ। ਜਦੋਂ ਕੱਪੜੇ ਦੇ ਵਿੱਚ ਤੰਦ ਮੈਲ ਪੈ ਜਾਵੇ ਨਾ, ਫਿਰ ਉਹ ਕੱਪੜਾ ਸਾਫ਼ ਨਹੀਂ ਹੁੰਦਾ। ਉਹਨੂੰ ਜਿੰਨਾ ਮਰਜ਼ੀ ਸਾਬਣ ਲਾਈ ਜਾਈਏ, ਧੋਈ ਜਾਈਏ, ਫਿਰ ਉਹ ਸਾਫ਼ ਨਹੀਂ ਹੁੰਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਵਿੱਚ ਤਾਂ ਅੰਤਸ਼ਕਰਨ ਦੇ ਅੰਦਰ ਮੈਲ ਲੱਗੀ ਹੋਈ ਹੈ, ਅਤੇ ਬਾਹਰ ਮੂਰਤੀਆਂ ਦੀ ਪੂਜਾ ਕਰਕੇ, ਤੀਰਥਾਂ 'ਤੇ ਇਸ਼ਨਾਨ ਕਰਕੇ, ਜੰਗਲਾਂ ਵਿੱਚ ਨਿਵਾਸ ਕਰਕੇ, ਉਦਾਸੀ ਬਣ ਕੇ, ਇਹ ਮਨ ਦੀ ਮੈਲ ਨਹੀਂ ਲੱਥੇਗੀ। ਸੁੱਚਾ ਕਿਉਂ ਹੋਏ, ਕਿਵੇਂ ਸੁੱਚਾ ਹੋਵੇਗਾ, ਕਿਵੇਂ ਪਵਿੱਤਰ ਹੋਵੇਗਾ?
ਸਾਚ ਮਿਲੇ ਪਾਵੇ ਪਤ ਸੋਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੂੰ ਸੱਚ ਦੀ ਪ੍ਰਾਪਤੀ ਹੋਈ ਹੈ, ਜਿਨ੍ਹਾਂ ਨੂੰ ਸੱਚਾ ਵਾਹਿਗੁਰੂ ਮਿਲਿਆ, ਉਹਨਾਂ ਨੂੰ ਭਾਈ ਇਜਤ ਪ੍ਰਾਪਤ ਹੁੰਦੀ ਹੈ।
ਆਚਾਰਾ ਵਿਚਾਰ ਸਰੀਰ।
ਆਚਾਰਾਂ ਦੇ ਦੋ ਅਰਥ ਵਿਦਵਾਨਾਂ ਨੇ ਕੀਤੇ ਨੇ। ਇੱਕ ਤਾਂ ਆਚਾਰਾਂ ਦਾ ਅਰਥ ਹੈ ਕੰਮ ਕਾਜ, ਔਰ ਦੂਸਰਾ ਵਿਦਵਾਨਾਂ ਨੇ ਇਹਦਾ ਅਰਥ ਕੀਤਾ ਆਚਰਨ। ਸੱਚੇ ਪਾਤਸ਼ਾਹ ਜੀ ਕਹਿੰਦੇ ਆਚਾਰਾ ਵਿਚਾਰ ਸਰੀਰ। ਸਰੀਰ ਕਰਕੇ ਜਿਹੜੀ ਪਰਮਾਤਮਾ ਦੀ ਵਿਚਾਰ ਕਰਨੀ ਹੈ, ਇਹ ਆਪਣਾ ਆਚਰਨ ਉੱਚਾ ਰੱਖ, ਅਥਵਾ ਇਹੀ ਜਿਹੜਾ ਕੰਮ ਹੈ ਇਹ ਕਰਨਾ ਕਰ।
ਆਦ ਜੁਗਾਦ ਸਹਿਜ ਮਨ ਧੀਰ।
ਫਿਰ ਕੀ ਹੋਵੇਗਾ? ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਸਮੇਂ ਹਰ ਟਾਈਮ ਤੈਨੂੰ ਸਹਿਜ ਦੀ ਪ੍ਰਾਪਤੀ ਹੋਵੇਗੀ। ਮਨ ਜਿਹੜਾ ਧੀਰਜ ਦੇ ਸਹਿ ਧੋ ਕੇ ਟਿਕਾਏ ਵਿੱਚ ਟਿਕਿਆ ਰਹੇਗਾ।
ਪੰਕਜ ਮਹਿ ਕੋਟ ਉਧਾਰੇ।
ਜਿਨ੍ਹਾਂ ਦੀ ਐਸੀ ਅਵਸਥਾ ਬਣ ਗਈ ਸਤਸੰਗਿਆ ਜੀ, ਉਹਨਾਂ ਨੇ ਪਲ ਵਿੱਚ ਹੀ ਕਰੋੜਾਂ ਦਾ ਉਧਾਰ ਕੀਤਾ ਹੈ। ਪੰਕਜ ਨਾਮ ਵੈਸੇ ਕਮਲ ਫੁੱਲ ਦਾ ਹੈ, ਪੰਕ ਨਾਮ ਚਿੱਕੜ ਦਾ ਹੈ। ਜੱਜੇ ਤੋਂ ਵਿਦਵਾਨਾਂ ਨੇ ਅਰਥ ਕੀਤਾ ਜਨਮਿਆ ਹੋਇਆ, ਚਿੱਕੜ ਦੇ ਵਿੱਚ ਪੈਦਾ ਹੋਇਆ ਕਮਲ ਦਾ ਫੁੱਲ, ਤੇ ਗੁਰਮੁਖੋ ਅੱਖਾਂ ਨੂੰ ਤਸ਼ਬੀਹ ਦਿੱਤੀ ਹੈ ਕਮਲ ਦੇ ਫੁੱਲ ਨਾਲ। ਕਮਲ ਦੇ ਫੁੱਲ ਵਰਗੀਆਂ ਅੱਖਾਂ ਦੇ ਚਮਕਣ ਜਿੰਨੇ ਸਮੇਂ ਵਿੱਚ ਉਹਨਾਂ ਨੇ ਕਰੋੜਾਂ ਹੀ ਐਸੇ ਲੋਕਾਂ ਦਾ ਉਧਾਰ ਕਰ ਦਿੱਤਾ।
ਕਰ ਕਿਰਪਾ ਗੁਰ ਮੇਲ ਪਿਆਰੇ।
ਹੇ ਪ੍ਰਭੂ, ਕਿਰਪਾ ਕਰਕੇ ਸਾਨੂੰ ਪਿਆਰੇ ਗੁਰੂ ਨਾਲ ਮਿਲਾਉਣਾ ਕਰ।
ਕਿਸੇ ਆਗੈ ਪ੍ਰਭ ਤੁਧ ਸਾ ਲਾਹੇ।
ਹੇ ਪ੍ਰਭੂ, ਸੱਚੇ ਪਾਤਸ਼ਾਹ ਮੈਂ ਤੁਹਾਡੀ ਸਿਹਤ ਕਿਸ ਅੱਗੇ ਕਰਾਂ?
ਉਹਦਾ ਬਿਨ ਦੂਜਾ ਮੈਂ ਕੋ ਨਾਹੀਂ।
ਮਹਾਰਾਜ, ਤੁਹਾਡੇ ਵਰਗਾ ਹੋਰ ਮੈਨੂੰ ਕੋਈ ਦਿਸਦਾ ਹੀ ਨਹੀਂ। ਜਿਵੇਂ ਭੱਟਾ ਨੇ ਸਵਈਆਂ ਵਿੱਚ ਜ਼ਿਕਰ ਕੀਤਾ ਨਾ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਂ ਹੀ ਬਣ ਆਵੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਅਸੀਂ ਤੁਹਾਡੀ ਉਪਮਾ ਕਿਸੇ ਨਾਲ ਵੀ ਨਹੀਂ ਕਰ ਸਕਦੇ। ਤੁਹਾਨੂੰ ਕਿਸੇ ਨਾਲ ਤਸ਼ਬੀਹ ਨਹੀਂ ਦਿੱਤੀ ਜਾ ਸਕਦੀ, ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਮਹਾਰਾਜ, ਮੈਂ ਤੁਹਾਡੀ ਉਪਮਾ ਕਿਹਦੇ ਅੱਗੇ ਕਰਾਂ, ਕਿਸ ਵਸਤੂ ਨਾਲ ਕਰਾਂ? ਤੁਹਾਡੇ ਵਰਗਾ ਮੈਨੂੰ ਹੋਰ ਕੋਈ ਦਿਸਦਾ ਨਹੀਂ।
ਜਿਉਂ ਤੁਧ ਭਾਵੈ ਤਿਉਂ ਰਾਖ ਰਜਾਏ।
ਸੱਚੇ ਪਾਤਸ਼ਾਹ, ਜਿਵੇਂ ਆਪ ਜੀ ਨੂੰ ਭਾਵੇ ਚੰਗਾ ਲੱਗੇ, ਤੇਵੇਂ ਸਾਨੂੰ ਆਪਣੀ ਰਜਾ ਆਪਣੇ ਹੁਕਮ ਵਿੱਚ ਰੱਖਣਾ ਕਰੋ।
ਨਾਨਕ ਸਹਿਜ ਭਾਈ ਗੁਣ ਗਾਏ।
ਹਜ਼ੂਰ ਬੇਨਤੀ ਕਰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਦਾਸ ਨਾਨਕ ਸਿੱਧੇ ਸਿੱਧ ਆਪ ਜੀ ਦੇ ਗੁਣ ਗਾਉਂਦਾ ਰਹੇ, ਇਹ ਸਾਡੇ ਤੇ ਕਿਰਪਾ ਕਰ, ਇਹ ਆਪਣੀ ਰਜਾ ਵਿੱਚ ਰੱਖੀ, ਅਸੀਂ ਸਦਾ ਹੀ ਤੇਰੇ ਗੁਣ ਗਾਉਂਦੇ ਰਹੀਏ। ਇਹ ਪਾਵਨ ਪਵਿੱਤਰ ਵਿਚਾਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੱਜ ਦੇ ਇਸ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਆਪਾਂ ਨੂੰ ਬਖਸ਼ਿਸ਼ ਕੀਤੇ ਨੇ। ਸਤਿਗੁਰੂ ਕਿਰਪਾ ਕਰਨ, ਕਰਮ ਕਾਂਡਾਂ ਦਾ ਤਿਆਗ ਕਰੀਏ, ਪਖੰਡ ਦਾ ਤਿਆਗ ਕਰੀਏ, परमेश्वर के नाम नाल जुड़ के सहज की प्राप्ति करिए। सहज प्राप्त होगा तो वाहगुरु नाल एकमेक होवांगे। धन श्री गुरु ग्रंथ साहब जी का कुटान कोट शुकर, आप समुचिया संगतां का बहुत बहुत धन्यवाद है जी।
जो तुद पावे त्यो राख जाए, नानक सहज पाए गुण गाए।
वाहेगुरु जी का खालसा, वाहेगुरु जी की फतह।